SBS
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 SBS Radio
ਜੀ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵਕਤ ਇੱਕ ਬੜੀ ਮਹਿਨਾਜ਼ ਹਸਤੀ, ਇੱਕ ਨੌਜਵਾਨ ਹਰਮਨ, ਉਹਨੇ ਸਾਂਝ ਬਣਾਈ ਹੈ ਜੀ। ਕਿਤਾਬ ਲਿਖੀ ਉਹਨੇ ਰਾਣੀ ਤੱਤ, ਕਵਿਤਾ ਅਤੇ ਵਾਰਤਕ ਦੀ ਕਿਤਾਬ ਆ, ਕਾਫੀ ਮਕਬੂਲ ਹੋਈ ਆ ਪੰਜਾਬ 'ਚ ਵੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ, ਅਤੇ ਉਸ ਸਿਲਸਿਲੇ 'ਚ ਆਪਾਂ ਹਰਮਨ ਨਾਲ ਅੱਜ ਗੱਲਾਂ ਬਾਤਾਂ ਕਰਨੀਆਂ ਨੇ। ਹਾਂਜੀ ਹਰਮਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ
ਜੀ। ਬਾਈ ਜੀ, ਕਿਹੜੀ ਉਮਰੇ ਕਿਹੜਾ ਰੋਗ ਲਵਾ ਲਿਆ?
ਸਭ ਨੂੰ ਹੀ ਇੱਕ ਹੁੰਦਾ ਨਾ, ਮੈਨੂੰ ਲੱਗਦਾ ਹੁੰਦਾ ਮੈਂ ਇਹਨੂੰ ਸੁਧਾਰਨ ਲੈਣਾ ਹੁੰਦਾ ਬੜੀ ਚੀਜ਼ ਨੂੰ, ਜਿਹੜੀ ਮੈਂ ਕਿਤਾਬ 'ਚ ਵੀ ਜ਼ਿਕਰ ਕੀਤਾ ਸ਼ੁਰੂ 'ਚ, ਕਿ ਇਹ ਮੈਂ ਕੋਈ ਵੱਡੀ ਮੱਲ ਨਹੀਂ ਮਾਰ ਲਈ, ਕਿ ਸਭ ਨੂੰ ਹੀ ਇੱਕ ਸਭ ਤਰ੍ਹਾਂ ਦੇ ਕੰਮਾਂ ਨਾਲ ਨਿਵਾਜਿਆ ਹੋਇਆ ਨਾ, ਅਤੇ ਉਸੇ 'ਚੋਂ ਇੱਕ ਉਸੇ ਲੜੀ ਤਾਂ ਹੈ ਸੀ, ਇੱਕ ਛੋਟਾ ਜਿਹਾ ਇੱਕ ਉਸੇ ਜਿਹੜੇ ਵਹਾਅ 'ਚ ਇਹ ਸ਼ਾਮਿਲ ਆ। ਇਹਨੂੰ ਮੈਂ ਕੋਈ ਬਹੁਤੀ ਅਜੀਬ ਤਰੀਕੇ ਨਾਲ ਨਹੀਂ ਲਊਂਗਾ, ਸੁਧਾਰਨ ਦੀ ਚੀਜ਼ ਵੀ ਹੈ
ਜੀ। ਤੇ ਵੈਸੇ ਵੀ ਰਾਣੀ ਤੱਥ ਤਾਂ ਕੁਦਰਤ ਨਾਲ ਪਿਆਰ ਦੀਆਂ ਗੱਲਾਂ ਨੇ, ਧੂੜ ਮਿੱਟੀ ਦੇ ਸੋਹਲੇ ਕਹਿ ਲਓ, ਸੋ ਮਿੱਟੀ ਦਾ ਘੜਾ ਚੱਕ ਤੇ ਗਰਦਨ ਲਹਾਉਂਦਾ ਗੱਲ ਕਹਿਣ ਦਾ ਇੱਕ ਅੰਦਾਜ਼ ਹੀ ਆ। ਇਹ ਗੱਲਾਂ ਫਿਰ ਹਰਮਨ ਕਿੱਥੋਂ ਆਉਂਦੀਆਂ, ਇਹਨਾਂ ਦੀ ਆਮਦ ਹੁੰਦੀ ਆ ਜਾਂ ਦਿਲ ਦਿਮਾਗ ਨਾਲ ਧੱਕਾ ਕਰਨਾ ਪੈਂਦਾ?
ਇਹ ਜੀ ਦੇਖੋ, ਜਿਹੜੀ ਸ਼ੁਰੂ ਵਾਲੀ ਗੱਲ, ਇੱਕ ਤਾਂ ਤੁਹਾਡੀ ਮੈਂ ਕਹਿਣਾ ਹੁੰਦਾ, ਇੱਕ ਗੱਲ ਮੈਂ ਬੜੀ ਜ਼ਿਕਰ ਕਰਦਾ ਹੁੰਦਾ ਕਿ ਤੁਸੀਂ ਜੋ ਵੀ ਬਣਨਾ ਹੁੰਦਾ, ਤੁਸੀਂ ਇਹ ਨਹੀਂ ਕਿ ਤੁਸੀਂ ਇੰਸਟੈਂਟ ਤੁਹਾਡੇ ਤੁਸੀਂ ਹੁਣ ਦੇ ਮਾਹੌਲ ਦੇ ਹੀ ਉਪਜ ਹੁੰਦੇ ਹੋ ਨਾ। ਤੁਸੀਂ ਅੱਜ ਤੋਂ ਪਿਛਲੇ 100 ਸਾਲ 50 ਸਾਲ ਉਹਨਾਂ ਜਿਹੜੀਆਂ ਪਿਛਲੇ, ਜੇ ਤੁਸੀਂ ਆਉਣਾ ਸੀ ਇਸ ਧਰਤੀ 'ਤੇ, ਜੇ ਮੈਂ ਜੰਮਣਾ ਸੀ ਤਾਂ ਮੇਰੇ ਪਿੱਛੇ ਜਿਹੜੀਆਂ ਘਟਨਾਵਾਂ ਸੀ, ਜੋ ਕੁਛ ਮੈਂ ਅੱਜ ਕਰ ਰਿਹਾ, ਜੋ ਅੱਜ ਕੁਛ ਕਰਨਾ ਸੀ, ਉਹ ਪਹਿਲਾਂ ਸ਼ੁਰੂ ਹੋ ਗਿਆ ਸੀ। ਉਸ ਤਰੀਕੇ ਦੇ ਸਬੱਬ ਬਣਨੇ, ਉਸ ਤਰੀਕੇ ਦੀਆਂ ਗੱਲਾਂ ਹੋਣੀਆਂ, ਹੈ ਨਾ। ਸੋ ਇਸ ਜਿਹੜੀ ਪੋਇਟਰੀ ਆ, ਇਹ ਜਿਹੜੀਆਂ ਗੱਲਾਂ ਨੇ, ਇਹ ਸਾਨੂੰ ਆਲੇ ਦੁਆਲੇ 'ਚ ਮਿਲ ਜਾਂਦੀਆਂ। ਸਾਡਾ ਤਾਂ ਇੰਨਾ ਠੇਠ ਮਲਵਈ ਸ਼ਬਦ ਨੇ ਇੱਥੇ, ਪਿੰਡਾਂ ਦੇ ਸ਼ਬਦ ਨੇ, ਤੇ ਸਾਡੇ ਤਾਂ ਹਿਸਟਰੀ ਹੀ ਐਡੀ ਕਮਾਲ ਆ ਕਿ ਸਾਡੇ ਕੋਲ ਤਾਂ ਗੁਰਬਾਣੀ ਵਰਗਾ ਥੰਮ ਪਿਆ ਪਿੱਛੇ। ਇਸ ਤਰ੍ਹਾਂ ਦੇ ਛੰਦ ਨੇ ਜਿਹੜੇ ਸਾਨੂੰ ਇਹ ਕਹਿੰਦੇ ਕਿ ਲਿਖਣ ਲਈ ਪ੍ਰੇਰਦੇ, ਮਤਲਬ ਇੰਨੇ ਵਿਹਾਰ 'ਚ ਨੇ ਉਹ ਕਿ ਆਪਣੇ ਆਪ ਹੀ ਲਿਖਾਉਂਦੇ ਆ ਤੁਹਾਡੇ ਕੋਲ। ਸਾਡੇ ਕੋਲ ਬੜਾ ਕੁਛ ਆ ਆਲਰੇਡੀ, ਹੈ ਨਾ। ਭਾਸ਼ਾ ਦੀ ਬੜਾਈ ਵੱਡੀ ਹੈ ਮੇਰੇ ਖਿਆਲ 'ਚ
ਜੀ। ਨਹੀਂ, ਕੋਈ ਸ਼ੱਕ ਨਹੀਂ, ਅਤੇ ਵੱਡੀ ਗੱਲ, ਸਾਨੂੰ ਕਿਤੋਂ ਕੁਛ ਲੈਣ ਨਹੀਂ ਜਾਣਾ ਪੈਂਦਾ, ਅਤੇ ਘਰੇ ਹੀ ਸਾਡੇ ਸਾਰਾ ਸੌਦਾ ਪਿਆ। ਅਤੇ ਮੈਂ ਪੁੱਛਣਾ ਚਾਹੁੰਦਾ ਹਰਮਨ, ਫਿਰ ਇਹ ਰਾਣੀ ਤੱਤ ਨਾਂ ਕਿੱਥੋਂ ਆਇਆ? ਹੁਣ ਜਿਵੇਂ ਸਤਿੰਦਰ ਸਰਤਾਜ ਦੀ ਆਪਾਂ ਅੰਗਰੇਜ਼ ਦੀ ਗੱਲ ਕਰੀਏ, ਲਲਾਰੀਆਂ ਵਰਗੀ ਗੱਲ ਹੋਣੀ, ਹੈ ਨਾ, ਕਿਸੇ ਦਾ ਨਾਂ ਗੜਗਜ ਸਿੰਘ ਧਰ ਦਿਓ, ਜੰਗ 'ਚ ਜੂਝਦੇ ਯੋਧੇ ਦਾ ਨਾਂ ਬੜਾ ਸੋਹਣਾ ਲੱਗਦਾ ਗੜਗਜ ਸਿੰਘ, ਉਵੇਂ ਫਿਰ ਰਾਣੀ ਤੱਤ ਦਾ ਕੀ ਆਧਾਰ ਬਣਿਆ, ਇਹ ਨਾਂ ਕਿੱਥੋਂ ਆਇਆ?
ਇਹ ਗਲਤੀ ਸੀ ਜੀ, ਗਲਤੀ ਹੋ ਗਈ ਸੀ, ਜਿਹਦੇ ਕਰਕੇ ਮਤਲਬ ਹੋਇਆ ਸੀ ਕਿ ਮੇਰਾ ਦੋਸਤ ਆ ਹਾਰਪ ਫਾਰਮਰ, ਸਾਰੇ ਜਾਣਦੀ ਆ, ਤੇ ਹਾਰਪ ਦਾ ਮੈਨੂੰ ਮੈਸੇਜ ਆਇਆ ਜੀ ਇੱਕ ਵਾਰ। ਉਹਦੇ ਵਿੱਚ 2 ਪੋਇਟਰੀ ਦੀਆਂ ਲਾਈਨਾਂ ਲਿਖੀਆਂ ਹੋਈਆਂ ਸੀ ਜੀ, ਤੇਰੀ ਚੁੰਨੀ ਹੈ ਰੰਗੀ ਪੱਤਾਂ ਦੀ, ਪੱਗ ਮੇਰੀ ਨੂੰ ਮਾਵਾ ਕਿਰਦਾਰ ਦਾ ਹੈ, ਏਦਾਂ ਕਰਕੇ ਲਾਈਨਾਂ ਲਿਖੀਆਂ ਹੋਈਆਂ ਸੀ। ਤੇ ਮੈਨੂੰ ਜਿਹੜੇ 2 ਸ਼ਬਦ ਸੀ, ਇੱਕ ਚੁੰਨੀ ਹੈ ਰੰਗੀ ਪੱਤ, ਰੰਗੀ ਮੈਨੂੰ ਗਲਤੀ ਨਾਲ ਰਾਣੀ ਸਮਝ ਆ ਗਿਆ, ਅੱਖਾਂ ਦਾ ਭਰਮ ਹੋਵੇ ਕੋਈ, ਪੱਤ ਮੈਨੂੰ ਗਲਤੀ ਨਾਲ ਪੱਤ ਸਮਝ ਆ ਗਿਆ। ਸੋ ਮੈਂ ਉਹਨਾਂ ਦਿਨਾਂ 'ਚ ਮੈਂ ਲੱਭਦਾ ਫਿਰਦਾ ਸੀ ਕਿ ਨਾਮ ਰੱਖਿਆ ਜਾਵੇ, ਮੈਂ ਕੀ ਨਾਮ ਰੱਖਾਂ, ਪਹਿਲਾਂ 2 ਦਿਨ ਨਾਮ ਰੱਖੇ ਮੈਨੂੰ ਨਹੀਂ ਦਿੱਤੇ। ਸੋ ਮੈਨੂੰ ਇੱਕਦਮ ਮੇਰੇ ਮੱਥੇ 'ਚ ਵੱਜਿਆ ਕਿ ਮੈਂ ਕਮਾਲ ਹੋ ਗਈ, ਰਾਣੀ ਤੱਤ ਕਿੰਨਾ ਖੜਵਾਂ ਜਿਹਾ ਨਾਮ ਹੈ, ਕਿੰਨਾ ਇੱਕ ਸ਼ਾਹੀ ਵੀ ਹੈ, ਇੱਕ ਫਕੀਰੀ ਵੀ ਹੈਗੀ ਇਹਦੇ ਵਿੱਚ, ਹੈ ਨਾ। ਤੇ ਜੇ ਆਪਾਂ ਮਤਲਬ ਦੇਖਣ ਲੱਗ ਜਾਈਏ ਤਾਂ ਮਤਲਬ ਵੀ ਇਹਦੇ ਨਿਕਲ ਰਹੇ ਨੇ, ਇੱਕ ਰਾਣੀ ਤੱਤ ਜਿਹੜਾ ਇੱਕ ਸਰਮੌਰ ਤੱਤ ਆ, ਜਿਹੜਾ ਕਿ ਸਾਰਿਆਂ 'ਚ ਰਚਿਆ ਨਚਿਆ ਹੋਇਆ, ਜਿੱਥੇ ਆਪਾਂ ਕੁਦਰਤ ਨੂੰ ਰੀਪ੍ਰਜੈਂਟ ਕਰ ਰਹੇ ਹਾਂ ਇੱਥੇ, ਕਿ ਰਾਣੀ ਤੱਤ ਆਪਣੇ ਹੱਡਾਂ 'ਚ ਵੀ ਆ, ਆਪਣੀਆਂ ਆਪਣੇ ਕਲਾਵਾਂ 'ਚ ਵੀ ਆ, ਆਪਣੀਆਂ ਦਰੀਆਂ, ਖੇਸਾਂ, ਫੁਲਕਾਰੀਆਂ, ਆਪਣੀ ਹਿਸਟਰੀ, ਜੋ ਵੀ ਆ, ਮਤਲਬ ਮੈਂ ਸਾਰਾ ਹੀ ਰਾਣੀ ਤੱਤ ਹੀ ਕਹਿਤਾ, ਹਰੇਕ ਚੀਜ਼ ਨੂੰ, ਸਾਡੀ ਮਿਹਨਤ ਨੂੰ, ਸਾਡੀ ਆਲੇ ਦੁਆਲੇ ਨੂੰ, ਸਾਡੀਆਂ ਫੁੱਲਾਂ ਬੂਟਿਆਂ ਨੂੰ, ਸਾਡੀ ਧਰਤੀ ਨੂੰ। ਸੋ ਉਸੇ ਨਾਲ ਦਾਇਰਾ ਜਿਹਾ ਕਾਫੀ ਵੱਡਾ ਹੋ ਗਿਆ, ਵਿਸ਼ਾਲ ਹੋ ਗਿਆ, ਤਾਂ ਗਲਤੀ ਨਾਲ ਹੋ ਗਿਆ ਸੀ
ਮਤਲਬ। ਤੇ ਕੋਮਲ ਕਲਾਵਾਂ ਨਾਲ ਆਪਣੀ ਸਾਂਝ ਦੀ ਗੱਲ ਜ਼ਰੂਰ ਦੱਸੋ, ਕਵੀ 'ਚ ਉਹ ਕੋਮਲ ਕਲਾਵਾਂ ਹੁੰਦੀਆਂ ਦਿਲੋਂ ਮਨੋ ਤਨੋਂ, ਤਾਂ ਉਹ ਫਿਰ ਇਸ ਪਾਸੇ ਵੱਲ ਨੂੰ ਆਉਂਦਾ, ਸੋ ਉਹਦੀ ਜ਼ਰੂਰ ਸਾਂਝ ਪਾਓ ਕਿ ਕਹਾਣੀ ਸ਼ੁਰੂ ਕਿੱਥੋਂ ਹੋਈ ਸੀ।
ਹਾਂਜੀ, ਬੇਸਿਕਲੀ ਤਾਂ ਕੁਦਰਤੀ ਆ, ਤੁਹਾਡੇ ਕੋਲ ਕੁਦਰਤੀ ਤੁਹਾਨੂੰ ਕਿਸੇ ਚੀਜ਼ ਨਾਲ ਮੋਹ ਮੁਹੱਬਤ ਪੈਣੀ ਹੁੰਦੀ ਆ, ਉਸ ਪਾਸੇ ਨੂੰ ਝੁਕਣਾ ਹੁੰਦਾ। ਬਾਕੀ ਇਹ ਹੈ ਕਿ ਜਦੋਂ ਤੁਹਾਨੂੰ ਮਾਹੌਲ ਮਿਲ ਜਾਂਦਾ ਉਸ ਤਰ੍ਹਾਂ ਦਾ, ਜਿਵੇਂ ਮੇਰੇ ਘਰੇ ਜਿਹੜੇ ਡੈਡੀ ਨੇ, ਜਿਹੜੇ ਉਹਨਾਂ ਨੂੰ ਬੜਾ ਸ਼ੌਂਕ ਸੀ ਲਿਖਣ ਦਾ, ਪੜ੍ਹਨ ਦਾ, ਔਰ ਕਿਤਾਬਾਂ ਇਕੱਠੀਆਂ ਕਰਨ ਦਾ, ਮਤਲਬ ਕਹਿ ਲਓ ਕਿ ਇੱਕ ਲਾਇਬ੍ਰੇਰੀ ਬਣੀ ਬਣਾਈ ਮੈਨੂੰ ਮਿਲ ਗਈ ਸੀ ਆਲਰੇਡੀ ਛੋਟੇ ਹੁੰਦੇ ਨੇ। ਉਹ ਜ਼ਿਆਦਾ ਕੁਛ ਰਸ਼ੀਅਨ ਲਿਟਰੇਚਰ ਸੀ ਜਾਂ ਦੂਸਰਾ ਉਸ ਤਰ੍ਹਾਂ ਦਾ ਸੀ, ਜਿਵੇਂ ਉਹਨਾਂ ਟਾਈਮ 'ਚ ਜ਼ਿਆਦਾ ਆਉਂਦਾ ਹੁੰਦਾ ਸੀ। ਤੇ ਬਾਕੀ ਫਿਰ ਇਹ ਆ ਕਿ ਮੈਨੂੰ ਕਦੇ ਵੀ ਦਿੱਕਤ ਨਹੀਂ ਆਈ ਕਿ ਤੂੰ ਆਹ ਕੀ ਕਰਨ ਲੱਗ ਗਿਆ, ਤੂੰ ਲਿਖਦਾ ਕਿ ਹਾਂ, ਤੂੰ ਪੜ੍ਹਾਈ ਇਹ ਪੜ੍ਹਾਈ ਕਰ, ਸਿਰਫ ਇਹ ਕਰ, ਉਹ ਮੈਨੂੰ ਕਦੇ ਦਿੱਕਤ ਨਹੀਂ ਆਈ। ਈਵਨ ਕਿ ਮੈਨੂੰ ਹੁਣ ਤੱਕ ਮੈਂ ਆਪਣੀ ਕਿਤਾਬ ਦੀ ਡਿਸਟ੍ਰੀਬਿਊਸ਼ਨ ਤੱਕ ਮੈਨੂੰ ਘਰਦਿਆਂ ਨੇ ਪੂਰਾ ਇੱਕ ਸਹਿਯੋਗ ਮਿਲਿਆ। ਸੋ ਉਹ ਵੀ ਵੱਡੀ ਇੱਕ ਗੱਲ ਆ ਕਿ ਨਹੀਂ, ਜੇ ਉਹ ਨਾ ਮਿਲਦਾ ਤਾਂ ਹੋ ਸਕਦਾ ਮੈਂ ਕਿਤੇ ਅਗੜ ਪਿਛੜ ਜਾਂਦਾ, ਕਿਤੇ ਅੱਗੇ ਜਾ ਕੇ ਮੈਂ ਆਪਦਾ ਸ਼ੌਂਕ ਪੂਰਾ ਕਰਦਾ ਜਾਂ ਅੱਗੇ ਕੁਛ ਹੁੰਦਾ। ਉਹ ਬੜਾ ਕੁਛ ਟਾਈਮ ਟਾਈਮ ਤੇ ਹੁੰਦਾ ਰਿਹਾ ਉਹਨਾਂ ਚੀਜ਼ਾਂ ਕਰਕੇ
ਜੀ।
ਸੋ ਇਹੀ ਕੁਛ ਹੈਗੇ ਨੇ ਕਾਰਨ।
ਤੇ ਤੁਹਾਡੀ ਕਿਤਾਬ ਵੈਸੇ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ, ਜਿਵੇਂ ਤੁਸੀਂ ਦੱਸਿਆ ਵੀ ਘਰ 'ਚ ਥੋੜ੍ਹਾ ਜਿਹਾ ਫਾਦਰ ਸਾਹਿਬ ਕਰਕੇ ਉਹ ਕਾਮਨਿਸਟ ਮਾਹੌਲ ਜਾਂ ਉਸ ਟਾਈਪ ਦੀਆਂ ਲਿਖਤਾਂ ਜਾਂ ਉਸ ਟਾਈਪ ਦੀਆਂ ਗੱਲਾਂ ਬਾਤਾਂ ਕਿਤਾਬਾਂ ਤੁਸੀਂ ਜ਼ਿਆਦਾ ਪੜ੍ਹੀਆਂ, ਪਰ ਮੈਨੂੰ ਕਿਤੇ ਕਿਤੇ ਲੱਗਦਾ ਕਿ ਗੁਰਬਾਣੀ ਦਾ ਅਤੇ ਸਿੱਖ ਗੁਰੂਆਂ ਦਾ ਕਾਫ਼ੀ ਪ੍ਰਭਾਵ ਤੁਹਾਡੇ 'ਤੇ। ਤੁਸੀਂ ਧਾਰਮਿਕ ਹੋ, ਮੰਨਦੇ ਹੋ ਇਸ ਗੱਲ ਨੂੰ ਜਾਂ ਕੋਈ ਗੱਲ ਹੋਰ ਆ?
ਨਹੀਂ, ਮੈਂ ਤਾਂ ਕਹਿਣਾ ਸਾਰੇ ਧਾਰਮਿਕ ਨੇ ਜੀ, ਜਿਹੜਾ ਬੰਦੇ ਨੇ ਜਿਹੜਾ ਇਸ ਮੈਂ ਲਾਈਨ ਵੀ ਕੀਤੀ ਨਾ ਕਿ ਸਿਰਫ ਗੁੰਬਦ ਦੀਆਂ ਗੁਲਾਈਆਂ ਨੂੰ ਧਾਰਮਿਕ ਨਹੀਂ ਮੰਨਣਾ ਚਾਹੀਦਾ, ਇਸ ਹਿਸਾਬ ਨਾਲ ਤਾਂ ਧੁੱਪਾਂ ਵੀ ਧਾਰਮਿਕ ਨੇ ਜਿਹੜੀਆਂ ਪੈ ਰਹੀਆਂ ਨੇ, ਹਨਾ, ਇਸ ਹਿਸਾਬ ਨਾਲ ਧਰਤੀ ਵੀ ਧਾਰਮਿਕ ਹੈ। ਸੋ ਧਰਮ ਦਾ ਥੋੜ੍ਹੀ ਜਿਹੀ ਮੈਂ ਸਮਝਦਾ ਹੁੰਦਾ ਕਿ ਜਿੱਥੇ ਵੀ ਸੰਪੂਰਨਤਾ ਆ ਗਈ, ਜਿੱਥੇ ਵੀ ਇੱਕ ਡੈਡੀਕੇਸ਼ਨ ਆ ਗਈ, ਉਹ ਚੀਜ਼ ਧਾਰਮਿਕ ਹੀ ਆ। ਆਪਣੇ ਹੱਡ ਵੀ ਧਾਰਮਿਕ ਨੇ, ਆਪਣੀ ਟੋਰ ਵੀ ਧਾਰਮਿਕ ਆ, ਆਪਣੀਆਂ ਅੱਖਾਂ ਵੀ ਧਾਰਮਿਕ ਨੇ, ਹਨਾ, ਸਭ ਕੁਛ ਹੀ ਧਾਰਮਿਕ ਹੈ ਜੇ, ਕਿਉਂਕਿ ਇੰਨੀ ਪਰਫੈਕਸ਼ਨ ਨਾਲ ਦਿੱਤਾ ਹੋਇਆ ਕੁਦਰਤ ਨੇ, ਇੰਨੀ ਪਰਫੈਕਸ਼ਨ ਹੈ। ਧਰਤੀ ਦੀ ਗੁਲਾਈ ਹੈ, ਧਰਤੀ ਘੁੰਮਦੀ ਆ, ਸੂਰਜ ਦੀ ਧੁੱਪਾਂ, ਸਭ ਚੀਜ਼ਾਂ ਹੀ ਧਾਰਮਿਕ ਨੇ, ਹਨਾ। ਜੇ ਦੇਖਿਆ ਜਾਵੇ ਗੁਰੂਆਂ ਦੇ ਉਸ ਫਿਲੋਸਫੀ ਨਾਲ ਜੋੜ ਕੇ, ਉਹ ਲਾਜ਼ਮੀ ਆ ਕਿ ਸਾਡੇ ਤੇ ਪ੍ਰਭਾਵ ਪੈਣਾ ਚਾਹੀਦਾ ਵੀ ਆ। ਇਹ ਸਾਡਾ ਧੰਨ ਭਾਗ ਆ ਕਿ ਸਾਡੇ ਤੇ ਉਸ ਐਡੀ ਵੱਡੀ ਚੀਜ਼ ਦੀ ਕੋਈ ਛਾਂ ਪਈ ਆ, ਹਨਾ, ਮਿਹਰ ਪਈ ਆ। ਤੇ ਜੇ ਉਸੇ ਚੀਜ਼ ਨੂੰ ਤੁਸੀਂ ਪੋਇਟਰੀ ਨਾਲ ਜੋੜ ਕੇ ਦੇਖੋ ਤਾਂ ਉਹ ਪੋਇਟਰੀ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਵੀ ਰਚਨਾ ਚੱਕ ਲਓ, ਅਕਾਲ ਉਸਤਤ ਦੇਖ ਲਓ, ਜਾਪ ਸਾਹਿਬ ਦੇਖ ਲਓ, ਸਵਈਏ ਦੇਖ ਲਓ, ਮਤਲਬ ਤੁਹਾਡੀ ਖੋਪੜੀ ਗੂੰਜਣ ਲੱਗ ਜਾਣੀ ਆ। ਇੰਨੀ ਸਾਊਂਡ ਕੁਆਲਿਟੀ ਆ ਉਹਦੇ ਉਸ ਚੀਜ਼ ਦੇ ਵਿੱਚ ਕਿ ਤੁਹਾਨੂੰ ਅਰਥਾਂ ਤੋਂ ਤੁਸੀਂ ਬਹੁਤ ਪਾਸੇ ਚੱਲ ਜਾਓਗੇ ਕਿ ਅਰਥ ਉਹ ਤੇ ਮੈਂ ਨਹੀਂ ਸਮਝਣਾ ਯਾਰ, ਮੈਨੂੰ ਤਾਂ ਆਹੀ ਚੀਜ਼ ਮਿਲੀ ਜਾਵੇ। ਜਦੋਂ ਲਿਖਿਆ ਹੁੰਦਾ ਨਾ ਕਿ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਤੁਹਾਨੂੰ ਲੋੜ ਹੀ ਜਾਂਦੀ ਕਿਸੇ ਚੀਜ਼ ਦੀ, ਫਿਰ ਇੰਨੀ ਸਾਡੇ ਕੋਲੋਂ ਵੱਡੀ ਚੀਜ਼ ਆ।
ਮੈਂ ਸਮਝ ਸਕਦਾ ਇਹ, ਕਿਉਂਕਿ ਕਈ ਵਾਰ ਇਹ ਗੱਲਾਂ ਕਰਨ ਦੀਆਂ ਨੀ, ਗੱਲਾਂ ਮਹਿਸੂਸ ਕਰਨ ਦੀਆਂ ਨੇ। ਉਹ ਕਹਿੰਦੇ ਹੁੰਦੇ ਆ ਨਾ, ਬੜਾ ਮਹਿਸੂਸ ਹੁੰਦਾ ਹੈ ਤੇਰਾ ਮਹਿਸੂਸ ਨਾ ਕਰਨਾ। ਲੋਕਾਂ 'ਚ ਉਹ ਭਾਵਨਾ ਨਹੀਂ ਰਹੀ, ਉਹਨਾਂ ਨੂੰ ਉਹਨਾਂ ਚੀਜ਼ਾਂ 'ਚ ਰਸ ਨਹੀਂ ਆਉਂਦਾ। ਖੈਰ, ਉਸ ਗੱਲ ਨੂੰ ਲੈ ਕੇ ਅਸੀਂ ਆਪ ਵੀ ਚਿੰਤਤ ਹਾਂ, ਕਿਉਂਕਿ ਮੀਡੀਆ ਦਾ ਵੀ ਫਰਜ਼ ਬਣਦਾ ਕਿ ਚੰਗਾ ਲਿਖਣ ਗਾਉਣ ਵਾਲਿਆਂ ਦੀ ਪਿਰਤ ਪਾਉਣੀ ਜ਼ਰੂਰੀ ਆ। ਕਈ ਵਾਰ ਰੇਡੀਓ 'ਤੇ ਜਿਵੇਂ ਸੁਣੀਦਾ ਆ ਕਿ ਜੀ ਸ਼ੇਅਰ ਪੇਸ਼ ਹੈ ਜੀ, ਪਰਸੋਂ ਮਸ਼ੂਕ ਟੱਕਰੀ ਫਿਰਦੀ ਪਹਿਲਾਂ ਨਾਲੋਂ ਵੱਧ ਨਿਖਰੀ, ਹੁਣ ਸੁਣੋ ਜੀ ਧੀਆਂ ਧਿਆਣੀਆਂ ਨੂੰ ਸਮਰਪਿਤ ਗੀਤ ਬਾਬਲ ਦੀ ਪੱਗ। ਰੇਡੀਓ ਵਾਲੇ ਦੀ ਆਪਣੀ ਜ਼ਬਾਨ ਤੇ ਭਾਵਨਾ ਮੈਚ ਨਹੀਂ ਕਰਦੀ ਕਿਤੇ ਨਾ ਕਿਤੇ। ਫਿਰ ਸਰੋਤਿਆਂ 'ਚ ਵੀ ਤੁਸੀਂ ਇਸ ਗੱਲ ਦਾ ਨੁਕਸ ਦੇਖਦੇ ਹੋ ਕਿ ਚੰਗਾ ਲਿਖਣ ਵਾਲੇ ਦਾ, ਚੰਗਾ ਗਾਉਣ ਵਾਲੇ ਦਾ ਓਨਾ ਬਣਦਾ ਮਾਣ ਸਨਮਾਨ ਜਾਂ ਸਤਿਕਾਰ ਨਹੀਂ ਮਿਲਦਾ ਅੱਜ ਦੀ ਸੁਸਾਇਟੀ 'ਚ?
ਇਹ ਸਭ ਟਾਈਮ ਤੇ ਹੁੰਦਾ ਰਹਿੰਦਾ ਮੇਰੇ ਖਿਆਲ 'ਚ। ਕਦੇ ਕਦੇ ਮੈਂ ਵੀ ਬਹੁਤ ਕੁਤਾ ਜਾ ਹੁੰਦਾ, ਖਿੱਝ ਵੀ ਜਾਣਾ ਹੁੰਦਾ, ਆਮ ਬੰਦੇ ਆ, ਨੋਰਮਲ ਇਨਸਾਨ ਆ, ਗੁੱਸਾ ਵੀ ਚੜ੍ਹ ਜਾਂਦਾ ਹੁੰਦਾ ਨਾ ਕਿ ਯਾਰ ਕੀ ਇਹ ਚੱਕਰ, ਇਹ ਸ਼ਾਇਰੀ ਦਾ ਹੈ ਨਹੀਂ, ਇਹ ਪੋਇਟਰੀ ਦਾ ਹੈ ਨਹੀਂ, ਪੋਇਟਰੀ ਦਾ ਕੁਛ ਹੋਰ ਸੀ, ਪੋਇਟਰੀ ਤਾਂ ਖਾਕ ਨਾ ਲੈਂਦੀ ਹੈ, ਉਹ ਚੀਜ਼ਾਂ ਨੇ, ਹੈਨਾ। ਤੇ ਇਹ ਸਭ ਟਾਈਮਾਂ ਤੇ ਪਿੱਛੇ ਝਾਕ ਕੇ ਦੇਖ ਲਓ, ਇੱਕ ਜ਼ਰੂਰ ਆ, ਇੱਕ ਗੱਲ ਜ਼ਰੂਰ ਆ ਕਿ ਮੈਂ ਥੋੜ੍ਹੇ ਦਿਨ ਹੀ ਹੋਇਆ ਨਾ ਸਦੀਕ ਹੋਰਾਂ ਦੇ ਗੀਤ, ਸੁਦੀਪ ਮੁਹੰਮਦ ਸਦੀਕ ਹੋਰਾਂ ਦੇ ਗੀਤ ਸੁਣ ਰਿਹਾ ਸੀ, ਉਹਦੇ ਵਿੱਚ ਵੀ ਸ਼ਰਾਬ ਦਾ ਜ਼ਿਕਰ ਸੀ, ਪਰ ਮੈਨੂੰ ਮਾੜਾ ਨਹੀਂ ਸੀ ਲੱਗ ਰਿਹਾ ਉਹ। ਤੇ ਜਦੋਂ ਮੈਂ ਅੱਜ ਦੇਖਿਆ ਕਿ ਸਾਨੂੰ ਤੰਗ ਕਰਦੇ ਆ ਦਾਰੂ ਵਾਲੇ, ਫਲਾਨਾ ਕੀੜੇ ਜੇ ਵੋ, ਉਹ ਮੈਨੂੰ ਭੈੜਾ ਲੱਗ ਰਿਹਾ,
ਉਹ ਚੁਭਦੇ ਨੇ,
ਉਹ ਚੀਜ਼ ਜਿਹੜੀ ਪਹਿਲਾਂ ਸੀ ਉਹ ਨਾਲ ਦੀ ਨਾਲ ਇਹ ਵੀ ਦੱਸਦੀ ਸੀ ਭਾਈ ਜਿਹੜੀ ਬਰਾਂਝਾਂ ਨੇ ਆ, ਉਹ ਜਿਹੜੀ ਨਾ ਜਿਹੜੀ ਬੀਬਾ ਗਾਉਂਦੀ ਸੀ ਉਹ ਦੱਸਦੀ ਹੁੰਦੀ ਸੀ ਕਿ ਤੂੰ ਆਹ ਕਰੇਂਗਾ ਤਾਂ ਆਏ ਹੋਜੂ, ਆਏ ਹੋਜੂ, ਇੱਕ ਨਾਲ ਨਾਲ ਸੇਧ ਮਿਲ ਰਹੀ ਸੀ,
ਘਰ ਪੱਟਿਆ ਜਾਊਗਾ, ਇਹ ਹੋ ਜੂਗਾ,
ਹਾਂ ਘਰ ਪੱਟਿਆ ਜਾਊ। ਇੱਥੇ ਵਾਲਾ ਜਿਹੜਾ ਕਹਿੰਦਾ ਕਿ ਤੁਸੀਂ ਪੀਓ, ਅਸੀਂ ਢੋਲ ਪੀ ਜਾਂਦੇ ਹਾਂ 5 ਵਜੇ ਨੂੰ, ਇਹ ਕਹਿੰਦੇ ਨੇ, ਤੇ ਤੁਸੀਂ ਦੇਖੋ ਕਿ ਇਹਦਾ ਕੋਲ ਇੱਕ ਤਰਕ ਹੁੰਦਾ ਗਾਉਣ ਵਾਲਿਆਂ ਕੋਲੇ ਕਿ ਇਹ ਤਾਂ ਜੀ ਸਿਰਫ ਇੱਕ ਮਹਿਜ ਮਨੋਰੰਜਨ ਹੀ ਆ ਗੀਤ ਦਾ, ਇਹਦੋਂ ਵੱਧ ਕੇ ਕੁਛ ਨਹੀਂ, ਇਹਨੂੰ ਤੁਸੀਂ ਪਰਸਨਲੀ ਨਾ ਫੀਲ ਕਰੋ। ਪਰ ਜਦੋਂ ਅਸੀਂ ਦੇਖਦੇ ਹਾਂ, ਮੈਂ ਆਪਣੀ ਅੱਖਾਂ ਨਾਲ ਦੇਖਿਆ, ਸਾਡੇ ਪ੍ਰਾਇਮਰੀ ਦੇ ਜਵਾਕਾਂ ਦੀ ਭਾਸ਼ਾ ਵਿਗੜ ਚੁੱਕੀ ਹੈ ਜੀ ਗੀਤਾਂ ਨੂੰ ਸੁਣ ਸੁਣ ਕੇ, ਤਾਂ ਫਿਰ ਅਸੀਂ ਮਨੋਰੰਜਨ ਕਿਵੇਂ ਮੰਨ ਲਈ ਇਸ ਚੀਜ਼? ਮੈਂ ਆਪ ਦੇਖਿਆ, ਮੇਰੀ ਟੀਚ ਨੂੰ ਪ੍ਰੈਕਟਿਸ ਲੱਗੀ ਜਦੋਂ ਮੈਂ ਸਕੂਲ 'ਚ ਗਿਆ, ਤਾਂ ਉੱਥੇ ਮੈਂ ਆਪ ਦੇਖਿਆ ਜਵਾਕਾਂ ਦੀ ਭਾਸ਼ਾ ਹੋਰ ਹੀ ਬਣੀ ਪਈ ਹੈ ਜੀ ਸੁਣ ਸੁਣ ਕੇ ਗੀਤਾਂ ਨੂੰ, ਵਿਗੜ ਚੁੱਕੇ ਨੇ ਉਹ ਸਾਰਾ ਸਿਸਟਮ।
ਸੋ ਲੋਕ ਵੀ ਜ਼ਿੰਮੇਵਾਰ ਨੇ, ਗਾਉਣ ਵਾਲੇ ਵੀ ਜ਼ਿੰਮੇਵਾਰ ਨੇ,
ਲੋਕ ਹੈ ਹੀ। ਜਦੋਂ ਆਪਾਂ ਪੇਰੈਂਟਸ, ਆਪਾਂ ਲੋਕ ਜਦੋਂ ਮਾਪੇ ਆ ਕਹਿਣਗੇ ਵੀ ਚਲੋ ਪੁੱਤ ਅੰਕਲ ਨੂੰ ਗੀਤ ਸੁਣਾਓ, ਤੇਰੀ ਬੇਬੇ ਆ ਕੋਈ ਚੇਨ ਤਾਂ ਨਹੀਂ, ਤੇਰਾ ਬਾਪੂ ਵਾਲਾ ਦੇਰ ਤਾਂ ਨਹੀਂ, ਉਹ ਮਾੜਾ ਤਾਂ ਹੋਊਗਾ ਹੀ ਨਾ। ਆਪ ਇੱਕ ਆਪ ਪੇਰੈਂਟਸ ਜੀ ਨੂੰ ਉੱਧਰ ਉਹਨੂੰ ਉਛਾਲਾ ਦੇ ਰਹੇ ਨੇ ਉਸ ਚੀਜ਼ ਨੂੰ।
ਤੇ ਫਿਰ ਇਹਦਾ ਹੱਲ ਕੀ ਹੈ ਹਰਮਨ?
ਇਹਦਾ ਹੱਲ ਜਿੱਥੇ ਜਿੱਥੇ ਜਿਹੜੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਪਿੱਛੇ ਨਾ ਹਟੋ। ਜਿਹੜੇ ਹੁਣ ਅਸੀਂ ਜਿਹੜੇ ਲੋਕ ਕਹਾਉਂਦੇ ਆ ਨਾ ਕਿ ਅਸੀਂ ਹੁਣ ਸਾਹਿਤਕ, ਜਿਹੜੀ ਸਾਹਿਤਕ ਚੀਜ਼ ਆ ਉਹਨੂੰ ਵੀ ਅਜੀਬ ਤਰੀਕੇ ਨਾਲ ਲੈ ਲਿਆ ਜਾਂਦਾ। ਸਾਹਿਤਕ ਲੋਕ ਨੇ ਜਿਹੜੇ ਜਾਂ ਉਹਨਾਂ ਨੇ ਇੱਕ ਦਾਇਰੇ ਕ੍ਰੀਏਟ ਕਰ ਲਏ ਕਿ ਅਸੀਂ ਸਾਹਿਤਕ, ਹਾਂ ਬਸ ਅਸੀਂ ਸਾਹਿਤਕ ਗੱਲਾਂ ਕਰਦੇ ਹਾਂ, ਅਸੀਂ ਇੱਦਾਂ ਦੇ ਹੁੰਦੇ ਹਾਂ, ਅਸੀਂ ਇਹ ਹੁੰਦੇ ਹਾਂ। ਹਾਲਾਂਕਿ ਸਾਹਿਤ ਤਾਂ ਬਹੁਤ ਹੀ ਸਧਾਰਨ ਸਿੰਪਲ ਚੀਜ਼ ਆ। ਹੁਣ ਸਾਡੇ ਕੋਲ ਸ਼੍ਰੋਮਣੀ ਕਮੇਟੀ ਆ, ਜਦੋਂ ਇਹਨਾਂ ਕੋਲ ਐਡਾ ਵੱਡਾ ਬਜਟ ਹੋਣਾ, ਐਡਾ ਵੱਡੀ ਇਹਨਾਂ ਕੋਲ ਚੀਜ਼ਾਂ ਹੋਣੀਆਂ, ਤੇ ਇਹ ਇਹਨਾਂ ਕੋਲ ਇਹਨਾਂ ਦੀ ਕੋਈ ਕਿਤਾਬ ਰੀਪ੍ਰਿੰਟ ਨਹੀਂ ਹੋਈ ਜੀ, ਬਹੁਤ ਘੱਟ ਹੁੰਦੀਆਂ ਨੇ ਰੀਪ੍ਰਿੰਟ ਹੋ ਕੇ ਦੁਬਾਰਾ ਸਾਰੇ ਕਿਤੇ ਜਾਣੀ। ਇੰਨਾ ਵੱਡਾ ਬਜਟ ਆ ਤਾਂ ਮਤਲਬ ਇਹਨਾਂ ਨੂੰ ਚਾਹੀਦਾ ਨਾ, ਜਿੱਥੇ ਜਿੱਥੇ ਜਿਹੜੀਆਂ ਸਰਕਾਰਾਂ ਨੇ, ਬੇਸ਼ੱਕ ਬੰਦਿਆਂ ਦਾ ਆਮ ਲੋਕਾਈ ਦਾ ਬਹੁਤ ਯੋਗਦਾਨ ਆ, ਇਕੱਲੀ ਸਰਕਾਰ ਨੇ ਨਹੀਂ ਕਰਨਾ ਹੁੰਦਾ, ਪਰ ਇੱਕ ਮੈਨੇਜ ਇੱਕ ਸਾਰਾ ਇੱਕ ਸਿਸਟਮ ਚ ਗਿਣਨਾ ਹੁੰਦਾ ਨਾ ਕਿਸ ਚੀਜ਼ ਨੂੰ।
ਹਾਂਜੀ, ਭਗਤ ਪੂਰਨ ਸਿੰਘ ਹੁਣੀ ਜੇ ਪਿੰਗਲਵਾੜੇ ਦਾ ਲਿਟਰੇਚਰ ਛਾਪ ਸਕਦੇ ਆ, ਇਹਨਾਂ ਕੋਲ ਤਾਂ ਫਿਰ ਅਰਬਾਂ ਖਰਬਾਂ ਦੇ ਬਜਟ ਨੇ।
ਅਰਬਾਂ ਖਰਬਾਂ ਨੇ ਜੀ, ਉਹ ਕਿਤੇ ਵੀ ਨਹੀਂ ਜਾ ਰਹੇ, ਉੱਥੇ ਅਸੀਂ ਪਤਾ ਨੀ ਕਿੱਥੇ ਉਹ ਇਕੱਠੀ ਹੋ ਰਹੇ ਨੇ, ਕਿਤੇ ਜਾਂ ਤਾਂ ਕਿਤੇ ਟੋਏ ਚ ਦੱਬੀ ਜਾਂਦੇ ਨੇ ਕਿਸੇ ਕਰਕੇ ਜਾਂ ਕਿਤੇ ਕੁਛ ਹੋਈ ਜਾਂਦਾ ਪਤਾ ਨੀ, ਪਰ ਇੰਨਾ ਆਮ ਬੰਦਿਆਂ ਚ ਨਾਲੇ ਇੱਕ ਗੱਲ ਹੈ ਜੀ, ਆਮ ਬੰਦੇ ਤੁਸੀਂ ਇਹ ਨੀ ਕਹਿ ਸਕਦੇ ਕਿ ਮਤਲਬ ਟੋਟਲੀ ਗਰਕ ਗਿਆ ਜਾਂ ਹੋ ਗਿਆ। ਜਦੋਂ ਕੋਈ ਚੰਗਾ ਗੀਤ ਆਉਂਦਾ ਉਹਨੂੰ ਸੁਣਨ ਵਾਲੇ ਬਹੁਤ ਹੁੰਦੇ ਨੇ, ਕਿਤਾਬ ਕੋਈ ਆਉਂਦੀ ਹੈ ਤਾਂ ਉਹਨੂੰ ਉਹਦੀ ਪ੍ਰੇਜ਼ ਕਰਨ ਵਾਲੇ, ਉਹਦੀ ਪ੍ਰਸ਼ੰਸਾ ਕਰਨ ਵਾਲੇ ਬਹੁਤ ਨੇ। ਇਹ ਨਹੀਂ ਕਿ ਸਾਡਾ ਗਰਕ ਗਿਆ, ਪੰਜਾਬ ਤਾਂ ਸਾਰਾ ਹੀ ਖਤਮ ਹੋ ਗਿਆ, ਇਹ ਗੱਲ ਨਹੀਂ ਚਾਹੀਦੀ ਇਸ ਨੂੰ ਕਰਨੀ। ਮੈਂ ਕੱਲ੍ਹ ਪਰਸੋਂ ਪੜ੍ਹ ਰਿਹਾ ਸੀ, ਸਾਰੀਆਂ ਕੁੜੀਆਂ ਨਸ਼ੇ ਕਰਨ ਲੱਗ ਗਈਆਂ, ਤਿੰਨ ਮਤਲਬ ਮੈਂ ਤਾਂ ਕਦੇ ਦੇਖੀ ਨਹੀਂ, ਇੰਨਾ ਤਾਂ ਮੈਂ ਦੇਖਿਆ ਨਹੀਂ ਕਦੇ, ਹੋ ਜ਼ਰੂਰ ਗਿਆ। ਪਰ ਤੁਸੀਂ ਆਪਾਂ ਇਹਨੂੰ ਉਸ ਪਾਸੇ ਵੀ ਨਾ ਧੱਕੀਏ ਇਕੱਲਾ, ਕਿ ਨੈਗੇਟਿਵਿਟੀ ਹੀ ਅਸੀਂ ਉਹਨੂੰ ਵੀ ਬੜਾਵਾ ਦੇ ਜਾਈਏ, ਹੈ ਨਾ। ਚੰਗੀ ਚੀਜ਼ ਨਾਲ ਬਰਾਬਰ ਖੜੀ ਕਰ ਦਿਓ ਤਾਂ ਬਥੇਰੇ ਹੱਲ ਨਿਕਲਣਗੇ, ਬਥੇਰੀਆਂ ਚੀਜ਼ਾਂ ਆਉਣਗੀਆਂ, ਅੱਗੇ ਸਾਹਮਣੇ ਆਉਣਗੀਆਂ
ਜੀ। ਤੇ
ਸਭ ਦਾ ਹੀ ਇੱਕ ਹੱਲਾ ਜਾਂ ਸਭ ਦਾ ਹੀ ਹੈ, ਇਹ ਇਕੱਲੇ ਬੰਦੇ ਦਾ ਨਹੀਂ ਹੈਗਾ, ਸਭ ਨੂੰ ਨਾਲ ਨਾਲ ਜਿੱਥੇ ਜਿੱਥੇ ਬਣਦਾ ਹੀ ਕੋਈ ਯੋਗਦਾਨ ਉਹਨੂੰ ਪਾਓ ਜਿੰਨਾ ਜਿੰਨਾ ਪੈਂਦਾ
ਜੀ। ਤੇ ਹਰਮਨ, ਮੇਰੇ ਮਿੱਤਰ ਨੇ ਜਸਵੰਤ ਜ਼ਫਰ ਹੋਣੀ, ਉਹ ਅਕਸਰ ਕਹਿੰਦੇ ਹੁੰਦੇ ਆ ਵੀ ਕਵੀ ਨੂੰ ਆਪਣੇ ਨਿੱਜੀ ਰੋਣੇ ਧੋਣੇ ਛੱਡ ਕੇ ਕੁਝ ਕੁਦਰਤ ਦਾ, ਕੁਝ ਸੁਸਾਇਟੀ ਦਾ, ਜਾਂ ਆਪਣੇ ਇਰਦ ਗਿਰਦ ਆਲੇ ਦੁਆਲੇ ਦਾ ਦਰਦ ਵੀ ਲਿਖਣਾ ਚਾਹੀਦਾ। ਤੁਹਾਡੀ ਕਿਤਾਬ ਪੜ੍ਹ ਕੇ ਕਈ ਲੋਕਾਂ ਦੀ ਰੂਹ ਰੱਜੀ, ਉਹ ਕਹਿੰਦਾ ਜੀ ਭੁੱਖ ਲੱਗੀ ਆ ਤੇ ਤੁਸੀਂ ਨਾਲ ਹੀ ਕਿਹਾ ਚੱਕੋ ਚਾਹ ਨਾ ਪਰੌਂਠਾ। ਤੇ ਉਸ ਸਿਲਸਿਲੇ 'ਚ ਮੇਰੇ ਮਨ ਨੂੰ ਵੀ ਬੜਾ ਚੰਗਾ ਲੱਗਿਆ ਕਿਤਾਬ ਪੜ੍ਹ ਕੇ। ਤੇ ਇਹ ਫਿਰ ਕਿਤਾਬ ਲਿਖਣ ਦੀ ਪ੍ਰੇਰਣਾ ਆਈ ਕਿੱਥੋਂ?
ਜਦੋਂ ਮੈਂ ਦੇਖਦਾ ਸੀ ਕਿ ਸਾਡਾ ਲਿਟਰੇਚਰ ਦੇਖਦਾ ਸੀ, ਸਾਡੀ ਅੱਜ ਦਾ ਲਿਟਰੇਚਰ ਦੇਖਦਾ ਸੀ, ਪੋਇਟਰੀ ਦੇਖਦਾ ਸੀ, ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਇਹ ਇਹ ਜਿਹੜੇ ਸਾਹਿਤਕਾਰ ਲੋਕ ਨੇ, ਇਹਨਾਂ ਨੇ ਇੱਕ ਇੱਕ ਘੇਰਾ ਕਿਉਂ ਬਣਾ ਲਿਆ ਕਿ ਇਹ ਸਿਰਫ ਪੋਇਟਰੀ ਰੋਣੇ ਧੋਣੇ ਦਾ ਨਾਮ ਹੀ ਕਿਉਂ ਰਹਿ ਗਿਆ? ਮੈਂ ਤੋਂ ਦਰਦ ਨੇ ਨਸ਼ੀਜੇ, ਮੈਂ ਤੋਂ ਚੂਰ ਹੋ ਗਿਆ, ਹੈਨਾ, ਮੈਂ ਸ਼ੀਸ਼ੇ 'ਚ ਵੱਜਿਆ ਟੁੱਟ ਗਿਆ, ਇਹ ਗੱਲਾਂ ਜੋ ਵੀ ਇੱਕ ਰਵਾਇਤੀ ਜੀਆਂ ਨੇ, ਇਹ ਸਮਝਿਆ ਜਾਂਦਾ
ਜਾਮ ਸਾਕੀ ਪਿਆਲਾ,
ਹਾਂ ਜਾਮ ਸਾਕੀ, ਸਾਕੀ ਤਾਂ ਭਜਾਈ ਫਿਰਦੇ ਰਹਿੰਦੇ ਆ ਮਤਲਬ, ਹੈਨਾ, ਸਾਕੀ ਤਾਂ ਟਿਕਦਾ ਹੀ ਨੀ ਕਿਤੇ। ਸੋ ਉਹ ਗੱਲਾਂ ਯਾਰ, ਪੋਇਟਰੀ ਤਾਂ ਮੈਂ ਸਮਝਦਾ ਸੀ ਕਿ ਹੋਰ ਚੀਜ਼ ਆ, ਪੋਇਟਰੀ ਤਾਂ ਇਹਨਾਂ ਤੋਂ ਅਬਵ ਆਊ, ਇਹਨਾਂ ਤੋਂ ਬਿਯੋਂਡ ਕੋਈ ਚੀਜ਼ ਆ, ਨਾ ਕਿ ਹਾਂ। ਇੱਕ ਗੱਲ ਮੈਂ ਜ਼ਰੂਰ ਕਿਤਾਬ 'ਚ ਵੀ ਜਿਵੇਂ ਲਿਖਿਆ ਕਿ ਇੱਕ ਉਮਰ ਜ਼ਰੂਰ ਆ ਕਿ ਉਦੋਂ ਤੁਹਾਨੂੰ ਚੰਗੀਆਂ ਲੱਗਦਾ ਰੋਣੇ ਧੋਣੇ, ਮੈਨੂੰ ਵੀ ਚੰਗੇ ਲੱਗਦੇ ਸੀ, ਮੈਂ ਸਪਸ਼ਟ ਕਹਿਣਾ। 16-17 ਸਾਲ ਦੀ ਉਮਰ 'ਚ ਮੈਂ ਬਹੁਤ ਇਸ ਤਰ੍ਹਾਂ ਦਾ ਲਿਖਿਆ ਕਿ ਮੈਂ ਸਾਰੀ ਦੁਨੀਆਂ ਦਾ ਭਾਰ ਹੀ ਮੇਰੇ ਦਿੱਤੇ ਡਿੱਗ ਪਿਆ ਹੁੰਦਾ, ਜਿਵੇਂ ਮੈਂ ਵੀ ਲਿਖਦਾ ਰਿਹਾ। ਪਰ ਉਸ ਚੀਜ਼ 'ਚੋਂ ਨਿਕਲਣਾ ਬੜਾ ਜ਼ਰੂਰੀ ਹੈ, ਉਹ ਕੋਈ ਸਬੱਬ ਬਣਦਾ ਹੋਵੇ ਤਾਂ ਬਹੁਤ ਵਧੀਆ ਕਿ ਉਸ ਚੀਜ਼ 'ਚੋਂ ਨਿਕਲੋ। ਮੈਨੂੰ ਕਿੰਨੇ ਮੁੰਡਿਆਂ ਦੇ ਫੋਨ ਆਏ ਨਵਿਆਂ ਦੇ, ਜਿਹੜੇ ਮੈਂ ਤੋਂ 3-4 ਸਾਲ ਛੋਟੇ ਹੋਣਗੇ, ਚਲੋ, ਕਿ ਸਾਡੇ ਘਰ ਦੇ ਸਾਨੂੰ ਲਿਖਣ ਨਹੀਂ ਦਿੰਦੇ, ਉਹ ਇਹ ਕਹਿੰਦੇ ਨੇ ਕਿ ਜੇ ਤੂੰ ਲਿਖੇਗਾ ਤਾਂ ਤੂੰ ਕਵੀ ਬਣ ਜਾਏਗਾ, ਤੇ ਕਵੀ ਤਾਂ ਸ਼ਰਾਬ ਪੀਣ ਦਿੰਦੇ ਨੇ। ਮਤਲਬ ਮੇਰੇ ਕੋਲ ਉਹਨਾਂ ਦਾ ਰਿਕਾਰਡ ਵੀ ਹੈਗਾ ਮੁੰਡਿਆਂ ਦਾ ਵੀ ਕਿਹੜੇ ਕਿਹੜੇ ਆ। ਇਹ ਛਵੀ ਬਣ ਗਈ ਕਿ ਕਵੀ ਤਾਂ ਇੱਕ ਹਨੇਰੇ ਦੇ ਕੋਨੇ 'ਚ ਬੈਠਾ, ਦਾਰੂ ਦੇ ਪਿਆਲੇ ਤੇ ਕਸ਼ ਸਿਗਰਟਾਂ ਦੇ ਲਾਈ ਜਾਂਦਾ, ਤਾਂ ਕਵੀ ਹੈ ਬਸ, ਨਹੀਂ ਤਾਂ ਕਵੀ ਹੈ ਹੀ ਨਹੀਂ।
ਇੱਕ ਉਹਦਾ ਔਰਾ ਬਣਿਆ,
ਔਰਾ ਬਣਿਆ ਇੱਕ ਬਸ, ਇੱਕ ਉਹਦੇ ਲਿਬਾਸ ਵੀ ਉਹਦੇ ਬੰਨ ਤੇ ਕਿ ਆਹ ਹੀ ਕਵੀ ਹੁੰਦਾ, ਤਾਂ ਆਹ ਕੱਪੜਿਆਂ 'ਚ ਕੋਈ ਕਵੀ ਨਹੀਂ ਹੋ ਸਕਦਾ। ਹਾਲਾਂਕਿ ਸਾਡੇ ਜਿਹੜੇ ਰੋਜ਼ ਹੁਣ ਅਸੀਂ ਹੁਣ ਹਾੜੀ ਦਾ ਸੀਜ਼ਨ ਸੀਗਾ, ਤੇ ਅਸੀਂ ਦੇਖਦੇ ਆ ਕੰਮ ਕਰਦੇ ਬੰਦੇ ਆ, ਸਭ ਤੋਂ ਵੱਡੇ ਕਵੀ ਉਹੀ ਨੇ।
ਹਾਂਜੀ, ਉਹਨੂੰ ਇੱਕ ਪਰਿਭਾਸ਼ਿਤ ਤੁਸੀਂ ਕਰ ਨਹੀਂ ਸਕਦੇ ਕਵੀ ਨੂੰ, ਕਿਉਂਕਿ ਇਹਨਾਂ ਨੇ ਆਪਣੀ ਪਰਿਭਾਸ਼ਾ 'ਚ ਉਹਨੂੰ ਬੰਨਣ ਦੀ ਕੋਸ਼ਿਸ਼ ਕੀਤੀ। ਉਹ ਕਿਸੇ ਨੂੰ ਪੁੱਛਿਆ, ਕਹਿੰਦੇ ਆਸਤਕਾਂ ਕਿ ਨਾਸਤਕ, ਉਹ ਕਹਿੰਦਾ ਜੀ ਮੈਂ ਬ੍ਰੈਕਟਾਂ 'ਚ ਬੰਨਦੇ ਨਹੀਂ ਹੁੰਦਾ।
ਇਹ ਸਵਾਲ ਹੀ ਨਹੀਂ ਜੀ, ਆਸਤਕ ਨਾਸਤਕ ਦਾ ਬਹੁਤ ਸਵਾਲ ਉੱਭਰਦਾ, ਮਤਲਬ ਇਹ ਕੋਈ ਸਵਾਲ ਹੀ ਹੈ ਨਹੀਂ। ਤੁਸੀਂ ਜਦ ਆਸਤਿਕ, ਤੁਸੀਂ ਜਦੋਂ ਦੋਵੇਂ ਜਾਂ ਦੋਵੇਂ ਹੈ ਹੀ ਨਹੀਂ, ਮਤਲਬ ਇਹ ਤਾਂ ਕੋਈ ਗੱਲ ਹੀ ਨਹੀਂ ਆਸਤਿਕ ਨਾਸਤਿਕ ਵਾਲੀ
ਜੀ,
ਇਹ ਵੀ ਉਲਝਣ ਆ ਬਹੁਤ ਵੱਡੀ, ਬਹੁਤ ਵੱਡੀ ਉਲਝਣ ਆ।
ਤੇ ਮੈਂ ਗੱਲ ਅੱਗੇ ਵਧਾਵਾਂ, ਜਿਹੜੇ ਹੁਣ ਨਵੇਂ ਫੇਸਬੁੱਕੀਏ ਕਵੀ ਆਏ ਆ, ਹੈ ਨਾ, ਆਪੇ ਫੇਸਬੁੱਕ ਕਹਿੰਦੇ ਨਾ, ਫੇਸਬੁੱਕੀਆ ਕਵੀ, ਆਪੇ ਲਿਖੇ, ਆਪੇ ਪੜ੍ਹੇ, ਆਪੇ ਆਖੇ, ਵਾਹ ਬਈ ਵਾਹ, ਵਾਹ ਬਈ ਵਾਹ। ਸੋ ਮੈਂ ਸਿਫਤ ਲਈ ਲੋਕ ਤਰਸਦੇ ਦੇਖੇ ਨੇ, ਤੇ ਤੁਹਾਨੂੰ ਸਿਫਤ ਥੋਕ 'ਚ ਮਿਲੀ ਆ, ਸੋ ਕਿਵੇਂ ਮਹਿਸੂਸ ਹੁੰਦਾ ਪ੍ਰੇਰਣਾ ਦਾ ਇੱਕ ਮਤਲਬ ਹੈਗੀ ਇਹ ਚੀਜ਼, ਜਾਂ ਤੁਹਾਨੂੰ ਲੱਗਦਾ ਹੀ ਹੁੰਦਾ ਵੀ ਨਹੀਂ ਯਾਰ ਇਸ ਸਿਫਤ 'ਤੇ ਮੇਰਾ ਹੱਕ ਬਣਦਾ, ਕਿਉਂਕਿ ਜੋ ਕੁਛ ਮੈਂ ਲਿਖਿਆ ਜਾਂ ਜੋ ਕੁਛ ਕਿਤਾਬ 'ਚ ਪਰੋਇਆ ਉਹ ਇੱਕ ਬੜੀ ਅਲੱਗ ਜਿਹੀ ਚੀਜ਼ ਆ ਜੋ ਅੱਜ ਤੱਕ ਮਾਰਕੀਟ 'ਚ ਨਹੀਂ ਆਈ?
ਪਹਿਲਾਂ ਤਾਂ ਫੇਸਬੁੱਕ ਦਾ ਮਤਲਬ ਫੇਸਬੁੱਕ ਦਾ ਬਹੁਤ ਵੱਡਾ ਯੋਗਦਾਨ ਆ ਜੀ। ਇਹਦਾ ਇਹ ਗੱਲ ਹੋ ਗਈ ਕਿ ਤੁਸੀਂ ਆਪਣੇ ਪਬਲਿਸ਼ਰ ਆਪ ਬਣ ਗਏ, ਤੁਹਾਨੂੰ ਕਿਸੇ ਕੋਲ ਪਹਿਲਾਂ ਜਾਣਾ ਨਹੀਂ ਪੈਂਦਾ, ਹੁਣ ਮੇਰੀ ਲੇਲੜੀਆਂ ਨਹੀਂ ਕੱਢਣੀਆਂ ਪੈਂਦੀਆਂ, ਮਤਲਬ ਕਿਤੇ ਜਾ ਕੇ ਤੁਸੀਂ
ਸਿੱਧੇ ਲੋਕ ਕਚਹਿਰੀ 'ਚ ਜਾਂਦੇ ਹੋ,
ਹਨਾ, ਸਾਰੇ ਵਰਲਡ 'ਚ ਫੈਲ ਜਾਂਦਾ ਇੱਕ ਕਲਿੱਕ ਤੁਹਾਡਾ, ਤੇ ਪਬਲਿਸ਼ਿੰਗ ਵਾਲਾ ਕੰਮ ਹੀ ਹੈ, ਉਹ ਤਾਂ ਘੱਟ ਨਹੀਂ ਹੈ ਕੋਈ, ਵੱਡੀ ਕ੍ਰਾਂਤੀ ਹੀ ਆ। ਫਿਰ ਜਦੋਂ ਫਿਰ ਉੱਥੇ ਫੇਸਬੁੱਕ ਤੇ ਵੀ ਹੁਣ ਬਣ ਗਏ ਇੱਕ ਵੀ ਮੈਂ ਮੇਰੀ ਅਲੱਗ ਆਡੀਅੰਸ ਜੀ ਆ ਜੀ, ਆਹ ਇੱਕ ਉਹਦੀ ਅਲੱਗ ਜੀ ਆ, ਉਹ ਉੱਧਰ ਨੀ ਜਾਂਦੀ, ਉੱਧਰ ਨੀ ਜਾਂਦੀ, ਉਹਨੇ ਆਪਣੇ ਆਪਣੇ ਜੇ ਇੱਕ ਚੁੰਬਕ ਵਾਂਗੂ ਖਿੱਚ ਰੱਖੀ ਨੇ,
ਇੱਥੇ ਸਿਰਫ ਹਾਈਕੂ ਲਿਖਿਆ ਜਾਵੇ ਜੀ, ਹੋਰ ਬਾਕੀ ਪਰੇ ਹੋ ਜਾਵੇ ਇੱਥੋਂ
ਲਿਖਿਆ ਜਾਵੇ, ਹਨਾ, ਏਦਾਂ ਦੀਆਂ ਚੀਜ਼ਾਂ ਇਕੱਠੀਆਂ ਹੋਈਆਂ ਪਈਆਂ ਨੇ। ਸੋ ਮੈਂ ਮੈਨੂੰ 4-5 ਸਾਲ ਹੋ ਗਏ ਸੀ ਕਿ ਮੈਨੂੰ ਮੇਰਾ 2010 'ਚ ਮੈਂ ਅਕਾਊਂਟ ਬਣਾਇਆ ਸੀ ਆਪਣਾ, ਤੇ ਉਦੋਂ ਮੈਂ ਥੋੜ੍ਹਾ ਥੋੜ੍ਹਾ ਲਿਖਣ ਲੱਗਿਆ ਸੀ, ਸ਼ੁਰੂ ਕੀਤਾ ਹੌਲੀ 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 ਹੌਲੀ। ਮੈਨੂੰ ਆਪ ਪਤਾ ਕਿ ਜਦੋਂ ਮੈਂ ਟਾਈਮ ਲਾਈਨ ਤੇ ਪਿੱਛੇ ਜਾ ਕੇ ਦੇਖਦਾ ਨਾ ਕਿ ਕਿੰਨਾ ਫਰਕ ਪੈ ਗਿਆ, ਮੈਂ ਉਦੋਂ ਕੀ ਸੋਚਦਾ ਹੁੰਦਾ ਸੀ, ਅੱਜ ਮੈਂ ਕੀ ਸੋਚੀ ਜਾਂਦਾ, ਉਦੋਂ ਮੈਨੂੰ ਪਤਾ ਲੱਗਦਾ ਯਾਰ ਕਿ ਬੰਦਾ ਹਿਊਮਨ ਦਾ ਮਾਇੰਡ, ਹਿਊਮਨ ਦੀ ਸਾਰੀ ਆਪਣੀ ਬੰਦੇ ਦੀ ਕਿੰਨੀ ਬਦਲਦੀ ਆ, ਕਿੰਨੀ ਸੋਚ ਪਲ ਪਲ ਆਏ ਸਾਲ ਆਏ ਮਹੀਨੇ ਕਿੰਨੀ ਥੋੜ੍ਹੇ 'ਚ ਚੇਂਜ ਆਉਂਦਾ। ਪਹਿਲਾਂ ਜਿਹੜੀਆਂ ਗੱਲਾਂ ਨੂੰ ਭੜਦੇ ਸੀ, ਅੱਜ ਉਹ ਗੱਲਾਂ ਆਪ ਕਰੀਆਂ ਨੇ ਜਿਹੜੀਆਂ ਉਹ ਉਦੋਂ ਲੱਗਦੀਆਂ ਸੀ ਵਧੀਆ ਨਹੀਂ ਹੈਗੀਆਂ ਤੇ ਹੁਣ ਉਹ ਵਧੀਆ ਲੱਗਦੀਆਂ ਨੇ। ਸੋ ਇਹ ਫੇਸਬੁੱਕ ਜੋ ਵੀ ਪ੍ਰਸ਼ੰਸਾ ਮਿਲਦੀ ਆ ਠੀਕ ਆ, ਗੁਰੂ ਅਰਜਨ ਦੇਵ ਸਾਹਿਬ ਦਾ ਇੱਕ ਲਿਖਿਆ ਹੋਇਆ ਨਾ ਕਿ ਲੋਕਾਂ ਨੇ ਕੀ ਆ ਵੜਿਆਈ ਆ ਬਸੰਤਰ ਪਾਗੋ, ਲੋਕ ਵੜਿਆਈ ਕਰੀ ਜਾਂਦੇ ਆ, ਉਹਨੂੰ ਚੁੱਲ੍ਹੇ 'ਚ ਪਾਈ ਜਾਓ, ਮਤਲਬ ਉਹਨੂੰ ਸਿਰ ਤੇ ਨਾ ਚਾੜੋ, ਉਹਨੂੰ ਸੁਣੋ, ਉਹਨੂੰ ਰੱਖੋ ਤੇ ਭੁੱਲ ਜਾਓ,
ਯਾਨੀ ਗਰਦਨ ਸਰੀ ਆ ਨਾ ਫਸੇ,
ਹਾਂ, ਅਗਲੇ ਕੰਮ ਤੇ ਮਤਲਬ ਤੁਸੀਂ ਤੁਰਦੇ ਜਾਓ
ਜੀ। ਦਰੁਸਤ ਹੈ। ਤੇ ਹਰਮਨ, ਕਿਤਾਬ ਤੁਸੀਂ ਫਿਰ ਸਿਆਣੇ ਬੁੱਧੀਜੀਵੀਆਂ ਨੂੰ ਵੀ ਪੜ੍ਹਾਈ, ਸੋ ਮੇਰੇ ਕਹਿਣ ਦਾ ਮਤਲਬ ਕੋਈ ਆਲੋਚਨਾ ਪੱਖੋਂ ਜਾਂ ਕੋਈ ਹਨਾ ਕਵੀ ਜਾਂ ਕੋਈ ਸ਼ਾਇਰ ਜਾਂ ਕੋਈ ਵਾਰਤਕ ਦਾ ਵਧੀਆ ਲਿਖਾਰੀ ਉਹਨੇ ਤੁਹਾਨੂੰ ਫੀਡਬੈਕ ਦਿੱਤਾ ਹੋਵੇ ਵੀ ਹਰਮਨ ਸਿੰਘ ਆਹ ਗੱਲ ਤੇਰੀ ਠੀਕ ਲੱਗੀ, ਆਹ ਥੋੜ੍ਹਾ ਜਿਹਾ ਤੇਰੇ ਦਰੁਸਤ ਕਰਨ ਦੀ ਲੋੜ ਆ, ਕੁਛ ਇੱਦਾਂ ਦਾ ਮਾਹੌਲ ਵੀ ਬਣਿਆ?
ਮੈਨੂੰ ਮਤਲਬ ਜਦੋਂ ਕਿਤਾਬ ਆਈ ਤਾਂ ਕਿਤਾਬ, ਹਾਂ, ਮੈਨੂੰ ਫੋਨ ਆਏ ਕਾਫੀ, ਮੈਨੂੰ ਸੁਰਜੀਤ ਪਾਤਰ ਸਾਹਿਬ ਹੋਰਾਂ ਦਾ ਮੇਲ ਆਈ, ਪਿੱਛੇ ਜਸਵੰਤ ਸਿੰਘ ਕਾਮਲ ਹੋਰਾਂ ਨੇ ਮਤਲਬ ਬੁਲਾਇਆ ਸੀ ਆਪਣੇ ਕੋਲੇ, ਹੈ ਨਾ, ਔਰ ਜਿਹਨੇ ਜੋ ਵੀ ਜਿੱਥੇ ਜਿੱਥੇ ਜਿਹਦੇ ਬਣਦਾ ਹੈਗਾ ਸੀ ਜਿਹਨਾਂ ਦਾ ਉਹਨਾਂ ਦਾ ਫੀਡਬੈਕ ਆਈ ਤੇ ਸਾਰੀ ਪੋਜ਼ਿਟਿਵ ਹੀ ਮੈਨੂੰ ਆਈ, ਮੇਰੇ ਕੋਲ ਤਾਂ ਪੋਜ਼ਿਟਿਵ ਹੀ ਆਈ, ਨਾਲ ਦੀ ਨਾਲ ਕਿਤੇ ਕਿਤੇ ਜਿਹੜੀਆਂ ਹੁੰਦੀਆਂ ਨੇ ਕਿ ਕੁਛ ਲਾਜ਼ਮੀ ਹੁੰਦਾ ਕਿ ਆਹ ਸਾਨੂੰ ਵਧੀਆ ਨਹੀਂ ਲੱਗਿਆ, ਇਸ ਤਰ੍ਹਾਂ ਦੇ ਵੀ ਇੱਕ ਦੋ ਮੈਨੂੰ ਆਮ ਪਾਠਕਾਂ ਦਾ ਕਿ ਆਹ ਚੀਜ਼ ਨੀ ਸਾਨੂੰ ਪਤਾ ਲੱਗੀ ਜਾਂ ਆਈ, ਆਮ ਪਾਠਕਾਂ ਦਾ ਉਹ ਵੀ ਆਇਆ, ਤੇ ਜ਼ਿਆਦਾ ਮੈਨੂੰ ਇਹੀ ਲੱਗਿਆ ਕਿ ਜਿਹੜੀ ਮੈਨੂੰ ਖੁਸ਼ੀ ਤੇ ਹੈਰਾਨੀ ਵਾਲੀ ਗੱਲ ਹੋਈ ਕਿ ਜਿਹੜੇ 10ਵੀਂ ਵਾਲੇ ਮੁੰਡੇ ਆ, ਜਿਹੜੇ 8ਵੀਂ ਵਾਲੇ ਮੁੰਡੇ ਆ, ਜਿਹੜੇ ਜਿਹਨਾਂ ਨੇ ਕਦੇ ਕਿਤਾਬਾਂ ਹੀ ਨੀ ਚੱਕੀਆਂ, ਜਾਂ ਜਿਹੜੇ ਲੋਕ ਕੰਡਕਟਰ, ਮੈਨੂੰ ਕੰਡਕਟਰਾਂ ਦੇ ਫੋਨ ਵੀ ਆਏ ਆ ਬੱਸਾਂ ਵਾਲਿਆਂ ਦੇ, ਮੈਨੂੰ ਪੁਲਿਸ ਵਾਲਿਆਂ ਦੇ ਵੀ ਆਏ ਫੋਨ, ਮੈਨੂੰ ਜੇਲ੍ਹਾਂ 'ਚ ਫੋਨ ਵੀ ਆਏ ਕੈਦੀਆਂ ਦੇ,
ਹਨਾ। ਸੋ ਤੁਹਾਡਾ ਪਾਠਕ ਵਰਗ ਕਾਫੀ ਵਿਸ਼ਾਲ ਆ, ਹਰ ਪ੍ਰਕਾਰ ਦਾ ਬੰਦਾ
ਜੀ, ਠੀਕ ਆ, ਇਹ ਜੋ ਵੀ ਜਿਨ੍ਹਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਐਕਸੈਪਟ ਕੀਤਾ ਚੀਜ਼ ਨੂੰ, ਤਾਂ ਉਹਨੂੰ ਜ਼ਿਆਦਾ ਖੁਸ਼ੀ ਹੈ ਕਿ ਜਦੋਂ ਕਹਿੰਦੇ ਨੇ ਕਿ ਅਸੀਂ ਪਹਿਲੀ ਵਾਰੀ ਕੋਈ ਚੀਜ਼ ਕੀਤੀ ਆ, ਅਸੀਂ ਮਤਲਬ ਪੜ੍ਹੀ ਆ, ਹੁਣ ਅਸੀਂ ਪੜ੍ਹਨਾ ਸਟਾਰਟ ਕਰ ਦਾਂਗੇ, ਹਨਾ, ਕਿ ਅਸੀਂ ਪੜ੍ਹਨਾ ਸਟਾਰਟ ਕਰਨ ਅੱਗੇ ਜਾ ਕੇ ਇਹ ਚੀਜ਼ਾਂ ਅਪਣਾਉਣੀਆਂ ਨੇ। ਸੋ ਠੀਕ ਲੱਗਦਾ ਕਿ ਜਦੋਂ ਜੋ ਕਰੀ ਜਾਂਦੇ ਆ, ਚਲੋ ਠੀਕ ਹੈ,
ਜੀ। ਤੇ ਹਰਮਨ, ਇਸ ਤੋਂ ਪਹਿਲਾਂ ਕਿ ਬਈ ਅਸੀਂ ਹੁਣ ਖੇਮਾ ਦੇ ਜੱਜ ਖੋਈਏ, ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੀ ਹੁੰਦਾ, ਮੈਂ ਚਾਹੁੰਦਾ ਤੁਸੀਂ ਆਪਣੀ ਆਵਾਜ਼ 'ਚ ਹੈ ਨਾ ਕੁਛ ਕਵਿਤਾਵਾਂ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀਆਂ ਕਰੋ, ਕਿਉਂਕਿ ਹੋ ਸਕਦਾ ਬਾਹਰਲੇ ਮੁਲਕ 'ਚ ਰਹਿਣ ਕਰਕੇ ਤੁਹਾਡੀ ਕਿਤਾਬ ਉਹਨਾਂ ਦੇ ਹੱਥ ਨਾ ਲੱਗੀ ਹੋਵੇ, ਇੱਕ ਵੰਨਗੀ ਮਾਤਰ।
ਹਾਂ, ਇੱਕ ਸਾਹਮਣੇ ਜੇ ਹੁਣ ਕੱਕਾ ਚੈਨਲ ਉਹਦਾ ਨਾਮ ਆ, ਉਹ ਕਵਿਤਾ ਕਿ ਲੱਗ ਰਹੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਂਫ ਦੀਏ, ਲੱਗ ਰਹੇ ਕੱਚੀਏ ਲਾਲ ਕਰੁੰਬਲ ਗੰਦਲੇ ਸੌਂਫ ਦੀਏ, ਤੇਰਾ ਸੁਹਜ ਕਰੇਂਦਾ ਖਲਕਤ ਤੇ ਸਰਦਾਰੀ, ਤੇਰੀ ਚੁੰਨੀ ਤੇ ਇਹ ਲਾਲ ਲਕੀਰਾਂ ਵੱਜੀਆਂ ਨੇ, ਬਜੀਕਣ ਮੂੰਗ ਫਲੀ ਦੇ ਫੁੱਲਾਂ ਤੇ ਧਾਰੀ, ਤੇਰੀ ਸਹੇਲੀ ਤਾਂ ਜਿਉਂ ਡਾਰ ਹੋਵੇ ਕੋਈ ਚਿੜੀਆਂ ਦੀ, ਤੇਰੀ ਸਹੇਲੀ ਤਾਂ ਜਿਉਂ ਡਾਰ ਹੋਵੇ ਕੋਈ ਚਿੜੀਆਂ ਦੀ, ਜਿਹੜੀ ਪੱਛੋਂ ਦੇ ਵੱਲ ਵਿਜੇ ਮਾਰ ਉਡਾਰੀ, ਤੈਨੂੰ ਹਵਾ ਦੇ ਬੁੱਲੇ ਨਾਗ ਵੜੇ ਮਾਂ ਪਾ ਲੈਂਦੇ, ਤੇ ਚੰਨ ਦਾ ਕੱਕਾ ਚਾਨਣ ਹਿੱਕ ਤੇ ਕਰੇ ਸਵਾਰੀ, ਤੋਪੇ ਧਾਗੇ ਫੁੱਲ ਸਰਾਣੇ ਚੁੱਲ੍ਹੇ ਚਰਖਿਆਂ ਤੇ, ਤੇਰੇ ਹੰਸਣੀਆਂ ਦੇ ਹੱਥਾਂ ਦੀ ਮੁਖਤਿਆਰੀ, ਕਿ ਤੇਰੇ ਸਾਹਾਂ ਦੇ ਵਿੱਚ ਰੂਹੀ ਗਿੱਧਾ ਪਾਉਂਦੀ ਏ, ਨੀ ਕੋਈ ਨਾਗ ਲਾ ਗਿਆ ਅੜੀਏ ਕੰਜ ਕੁਆਰੀ, ਕਿ ਤੇਰੀ ਧੂਣੀ ਜੇੜ ਫਕੀਰੀ ਮੌਤੋਂ ਪਿਆਰੀਏ ਨੀ, ਪਾਕੇ ਦਰਸ਼ਨ ਹੋ ਗਈ ਧੁੱਪ ਵੀ ਤੜਕਣ ਹਾਰੀ ਕਿ ਤੇਰੀ ਧੂਣੀ ਜਿਹੜ ਫਕੀਰੀ ਮੌਤੋਂ ਪਿਆਰੀ ਏ ਨੀ ਪਾਕੇ ਦਰਸ਼ਨ ਹੋ ਗਈ ਧੁੱਪ ਵੀ ਤੜਕਣ ਹਾਰੀ ਧਣੀਆਂ ਸੁੰਦਰ ਲਾ ਕੇ ਰੁੱਤਾਂ ਖਾਣ ਪੰਜੀਰੀਆਂ ਤੇ ਮੌਸਮ ਕੰਨ ਪੜਵਾਉਣ ਦੀ ਕਰਦੇ ਸਿਰ ਤਿਆਰੀ ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀ ਏ ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀ ਏ ਜਦ ਵੀ ਜੰਗਲੇ ਉਹਲੇ ਬੈਠੇ ਕੱਲੀ ਕਾਰੀ ਕਿ ਜਿਹਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨੀ ਮੁੰਡਾ ਕੱਚੀਆਂ ਸੇਬਾਂ ਵਰਗਾ ਛੈਲ ਖਿਡਾਰੀ ਫਿਰ ਆਖਦ ਸੀ ਕਿ ਪਹਿਲਾਂ ਪੱਤਣਾ ਉੱਤੇ ਛਮਕਾਂ ਦੇ ਨਾਲ ਕੁੱਟਿਆ ਤੂੰ ਪਹਿਲਾਂ ਪੱਤਣਾ ਉੱਤੇ ਛਮਕਾਂ ਦੇ ਨਾਲ ਕੁੱਟਿਆ ਤੂੰ ਮਗਰੋਂ ਸਾਧ ਬਣੇ ਨੂੰ ਦੋਂਦੀ ਪਲੰਗ ਨਵਾਰੀ ਕੱਚ ਦੀਆਂ ਵੰਗਾਂ ਲਾ ਕੇ ਅੜੀਏ ਨਰਮ ਕਲਾਈਆਂ ਚੋਂ ਨੀ ਤੂੰ ਚੁੱਕ ਲੈਣੀ ਹੈ ਕਿੱਕਣ ਕੁਰੇ ਕਟਾਰੀ
ਬਹੁਤ ਖੂਬ
ਕਿ ਤੇਰੀ ਚੁੰਨੀ ਤੇ ਉਹ ਲਾਲ ਲਕੀਰਾਂ ਵੱਜੀਆਂ ਨੇ ਬਜੀ ਕਨੂੰ ਮੂੰਗ ਫਲੀ ਦੇ ਫੁੱਲਾਂ ਉੱਤੇ ਧਾਰੀ ਇਹ ਸੀ ਜੀ ਕਵਿਤਾ
ਬਹੁਤ ਖੂਬਸੂਰਤ ਕਵਿਤਾ ਇੱਕ ਤੁਸੀਂ ਕਵਿਤਾ ਮੇਰੇ ਖਿਆਲ ਪੰਜਾਬ ਤੇ ਵੀ ਲਿਖੀ ਸੀ ਸਾਨੂੰ ਚੰਗਾ ਲੱਗੇ ਸਾਡੇ ਸੁਣਨ ਵਾਲਿਆਂ ਨੂੰ ਚੰਗਾ ਲੱਗੇ ਅਗਰ ਤੁਸੀਂ ਉਹ ਸਾਡੇ ਨਾਲ ਕੁਛ ਕੁ ਬੋਲ ਸਾਂਝੇ ਕਰੋ ਉਹਦੇ
ਹਾਂਜੀ ਉਹ ਸੀ ਕਿ ਉਹ ਗੀਤ ਅਸਲ ਚ ਗੀਤ ਪਾਈਪ ਇੱਕ ਚੀਜ਼ ਆ ਕਿ ਹੱਡ ਪੀ ਕੇ ਪਾਲਦਾ ਜਹਾਨ ਜਿਹੜਾ ਕੁੱਲ ਵੇ ਹੱਡ ਪੀ ਕੇ ਪਾਲਦਾ ਜਹਾਨ ਜਿਹੜਾ ਕੁੱਲ ਵੇ ਚੁਗਣਾ ਸੀ ਨਰਮਾ ਤੇ ਚੁਗੇ ਤੇਰੇ ਫੁੱਲ ਵੇ ਖੁੱਸ ਗਏ ਨੇ ਖੇਤ ਜੱਟਾ ਟੁੱਟ ਗਏ ਨੇ ਖਾਬ ਹੋਏ ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਹੋਏ ਕਿ ਬਚੀ ਜਿਹੜੀ ਪੈਲੀ ਜਰਵਾਣੇ ਨੱਪ ਲੈਣਗੇ ਨਵੇਂ ਮੁੰਡੇ ਕਿੱਥੇ ਬਾਬਾ ਖੰਡਾ ਚੱਕ ਲੈਣਗੇ ਕਿ ਥੋਥੇ ਹੋ ਗਏ ਹੱਡ ਤਾਹੀਓ ਸਹੀ ਜਾਂਦੇ ਦਾਬ ਹੋਏ ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਹੋਏ ਕਿ ਬਾਬਾ ਤੇਰੇ ਸਿੱਖ ਸੰਗਤਾਂ ਨੂੰ ਠੱਗੀ ਜਾਂਦੇ ਨੇ ਬਾਬਾ ਤੇਰੇ ਸਿੱਖ ਸੰਗਤਾਂ ਨੂੰ ਠੱਗੀ ਜਾਂਦੇ ਨੇ ਸੱਚ ਮੁੱਕੀ ਜਾਂਦਾ ਇਹ ਦੀਵਾਨ ਲੱਗੀ ਜਾਂਦੇ ਨੇ ਗਲ ਪਾਇਆ ਗਾਤਰਾ ਤੇ ਡੱਬ ਚ ਸ਼ਰਾਬ ਹੋਏ ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਹੋਏ ਕਿ ਮੰਦਾ ਜਿੱਥੇ ਕਣਕਾਂ ਤੇ ਕੁੜੀਆਂ ਦਾ ਹਾਲ ਵੇ ਦੋਵੇਂ ਭੈਣਾਂ ਸਕੀਆਂ ਤੇ ਦੋਵੇਂ ਹੀ ਨਿਢਾਲ ਵੇ ਸਾਡੀਆਂ ਗੱਲਾਂ ਦੀ ਕਿਹਨੇ ਲਿਖਣੀ ਕਿਤਾਬ ਹੋਏ ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਹੋਏ ਅਜੇ ਵੀ ਜੇ ਸਾਂਭ ਲਈਏ ਠੇਡੇ ਖਾਂ ਦੀ ਮਾਈ ਨੂੰ ਕਿ ਨਿੱਕਿਆਂ ਜਵਾਕਾਂ ਨੂੰ ਤੇ ਵਿੱਦਿਆ ਪੜ੍ਹਾਈ ਨੇ ਇਹੋ ਕੰਮ ਪੁੰਨ ਦਾ ਤੇ ਇਹੋ ਇਹ ਸਵਾਬ ਹੋਏ ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਹੋਏ
ਜੀ ਜੀ ਬਹੁਤ ਖੂਬ ਬਹੁਤ ਚੰਗਾ ਲੱਗਿਆ ਮਨ ਇਹਦੇ ਨਾਲ ਹੀ ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਤੋਂ ਅੱਜ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਅਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਗਾਹੇ ਪਗਾਹੇ ਤੁਹਾਡੇ ਨਾਲ ਇਸੇ ਕਿਸਮ ਦੀ ਸਾਂਝ ਪਾ ਸਕੀਏ ਅਤੇ ਅੱਜ ਸਮਾਂ ਕੱਢਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ
ਮਿਹਰਬਾਨੀ ਧੰਨਵਾਦ